ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਥੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਰਹਾਉ ਅਨਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ। ਜਲ ਜਾਓ ਇਹੋ ਬਡਪਨਾ ਮਾਇਆ ਲਪਟਾਏ, ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਏ। ਐਸੋ ਰਾਜਨਾ ਕਿਤੈ ਕਾਜ ਜਿਤ ਨੈ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ ਓ ਸੋਭਾ ਪਹਾਏ, ਪਾਟ ਪਟੰਬਰ ਬਿਰਥਿਆ ਜਿਹੇ ਰਚ ਲੋਭਾਏ। ਸਭ ਕਿਚ ਤੁਮਰੈ ਹਾਥ ਪ੍ਰਭ ਆਪ ਕਰੇ ਕਰਾਏ। ਸਾ ਸਾ ਸਿਮਰਤ ਰਾਂ ਨਾਨਕ ਦਾਨ ਪਾਏ। ਸਭ ਕਿਛ ਤੁਮਰੈ ਹਾਥ ਪ੍ਰਭ ਆਪ ਕਰੇ ਕਰਾਏ। ਸਾ ਸਾ ਸਿਮਰਤ ਰਾਂ ਨਾਨਕ ਦਾਨ ਪਾਏ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਵਿੱਤਰ ਸ਼ਬਦ ਦਾ ਸੰਬੰਧ ਇੱਕ ਇਤਿਹਾਸਕ ਘਟਨਾ ਦੇ ਨਾਲ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਗੁਰਧਾਮਾਂ ਅਤੇ ਗੁਰੂ ਅਸਥਾਨਾਂ ਦੀ ਯਾਤਰਾ ਲਈ ਨਿਕਲੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਆ ਰਹੇ ਸਨ। ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮੌਸਮ ਖਰਾਬ ਹੋਇਆ, ਬਹੁਤ ਝੱਖੜ ਝੁੱਲਿਆ, ਤੂਫਾਨ ਵੀ ਆਇਆ, ਮੋਲੇ ਤਾਰ ਬਰਖਾ ਵੀ ਹੋਣ ਲੱਗੀ। ਤਾਂ ਉਸ ਵੇਲੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿਸੇ ਗੁਰਸਿੱਖ ਨੇ ਆਖਿਆ, ਹੇ ਗਰੀਬਨ ਵਾਜ ਸਤਿਗੁਰੂ ਜੀ, ਮੌਸਮ ਖਰਾਬ ਹੋ ਰਿਹਾ ਹੈ, ਸ਼੍ਰੀ ਗੋਇੰਦਵਾਲ ਸਾਹਿਬ ਤੱਕ ਜਾਣਾ ਬਹੁਤ ਕਠਿਨ ਹੈ, ਇਸ ਲਈ ਜੇ ਕੁਛ ਸਮਾਂ ਇੱਥੇ ਰੁਕਿਆ ਜਾਵੇ ਅਤੇ ਕੁਛ ਆਰਾਮ ਕਰ ਲਿਆ ਜਾਵੇ ਚੰਗੀ ਗੱਲ ਹੋਵੇਗੀ। ਤਾਂ ਸਤਿਗੁਰੂ ਮਹਾਰਾਜ ਨੇ ਦੋ ਗੁਰਸਿੱਖਾਂ ਨੂੰ, ਇੱਕ ਨੇੜੇ ਪਿੰਡ ਸੀ ਜਿਸਦਾ ਨਾਮ ਖਾਨ ਖਾਨਾ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਔਰ ਇਹ ਇੱਕ ਪਠਾਣਾ ਦੀ ਬਸਤੀ ਸੀ। ਦੋ ਗੁਰਸਿੱਖ ਗਏ, ਉਹਨਾਂ ਨੇ ਜਾ ਕੇ ਇਹਨਾਂ ਪਿੰਡ ਵਾਲੇ ਪਠਾਣਾ ਨੂੰ ਆਖਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਦੇ ਮਾਲਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਪਿੰਡ ਆਏ ਹਨ, ਮੌਸਮ ਖਰਾਬ ਹੋ ਰਿਹਾ ਹੈ, ਜੇ ਕੁਛ ਸਮਾਂ ਇੱਥੇ ਰਹਿਣ ਦੇ ਲਈ ਜਗ੍ਹਾ ਮਿਲ ਜਾਵੇ, ਨਾਲੇ ਤੁਹਾਨੂੰ ਸੇਵਾ ਦਾ ਮੌਕਾ ਮਿਲੇ ਅਤੇ ਨਾਲ ਸਾਡਾ ਵੀ ਸਮਾਂ ਚੰਗਾ ਲੰਘ ਜਾਵੇ। ਇਹ ਗੱਲ ਸੁਣਦਿਆਂ ਸਾਰ ਇਹਨਾਂ ਪਠਾਣਾਂ ਨੇ ਜਵਾਬ ਦੇ ਦਿੱਤਾ, ਵੀ ਸਾਡੇ ਪਿੰਡ ਵਿੱਚ ਤੁਹਾਡੇ ਗੁਰੂ ਵਾਸਤੇ ਕੋਈ ਜਗ੍ਹਾ ਨਹੀਂ ਹੈ। ਇਹ ਗੱਲ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚੱਲ ਪਏ। ਅੱਗੇ ਇੱਕ ਗਰੀਬ ਸਿੱਖ ਜਿਸ ਦਾ ਨਾਮ ਭਾਈ ਹੇਮਾ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਉਹ ਗੁਰੂ ਮਹਾਰਾਜ ਨੂੰ ਚੇਤੇ ਕਰ ਰਿਹਾ ਸੀ। ਹੈ ਬੜਾ ਗਰੀਬ ਸੀ, ਫਟੇ ਪੁਰਾਣੇ ਕੱਪੜੇ, ਸਿਰਫ ਤਨ ਢੱਕਣ ਵਾਸਤੇ ਇਹਦੇ ਕੋਲ ਇੱਕ ਕੰਬਲੀ ਸੀ, ਇੱਕ ਟੁੱਟੀ ਜਿਹੀ ਮੰਜੀ ਸੀ ਅਤੇ ਕਿਸੇ ਚਿੜੀ ਦੇ ਵਿੱਚ ਛੰਨ ਬਣਾ ਕੇ ਉਹਦੇ ਵਿੱਚ ਬਸ ਗੁਰੂ ਗੁਰੂ ਜਪਦਾ ਰਹਿੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੇਤੇ ਕਰਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਹੇਮੇ ਦੇ ਪਾਸ ਚਲੇ ਗਏ, ਕਿਉਂਕਿ ਇਹ ਗੁਰੂ ਮਹਾਰਾਜ ਨੂੰ ਯਾਦ ਵੀ ਕਰਦਾ ਸੀ ਅਤੇ ਕਦੇ ਕਦੇ ਇਹਦੇ ਮਨ ਦੇ ਵਿੱਚ ਇਹ ਵੀ ਖਿਆਲ ਆਉਂਦਾ ਬਈ ਤੇਰੇ ਕੋਲ ਤਾਂ ਇੱਕ ਟੁੱਟੀ ਜਿਹੀ ਛੰਨ ਹੈ, ਪਾਟੀ ਜਿਹੀ ਕੰਬਲੀ ਹੈ, ਟੁੱਟੀ ਜਿਹੀ ਮੰਜੀ ਹੈ, ਬਈ ਤੇਰੇ ਕੋਲ ਗੁਰੂ ਮਹਾਰਾਜ ਕਿਵੇਂ ਆਉਣਗੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਾਈ ਹੇਮੇ ਦੇ ਘਰ ਗਏ, ਉਹਦੀ ਕੁੱਲੀ ਨੂੰ ਭਾਗ ਲਾਏ, ਉਹ ਹੈਰਾਨ ਹੋਇਆ। ਉਸ ਨੇ ਗੁਰੂ ਮਹਾਰਾਜ ਨੂੰ ਟੁੱਟੀ ਜਿਹੀ ਮੰਜੀ 'ਤੇ ਬੈਠਾਇਆ, ਜਿਹੜੀ ਕੰਬਲੀ ਸੀ ਉੱਪਰ ਉਹ ਉਸਦੇ ਉੱਪਰ ਵਿਛਾ ਦਿੱਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਕੋਲ ਤਾਂ ਆਹੀ ਕੁਝ ਹੈ, ਇਸ ਲਈ ਕਿਰਪਾ ਕਰੋ। ਉਸ ਨੇ ਗੁਰੂ ਮਹਾਰਾਜ ਦੇ ਲੰਗਰ ਛਕਣ ਵਾਸਤੇ ਚੱਕੀ ਪੀਸੀ, ਰੁੱਖੇ ਮਿੱਸੇ, ਪ੍ਰਸ਼ਾਦੇ ਤਿਆਰ ਕੀਤੇ। ਸਾਰੀ ਰਾਤ ਸਤਸੰਗ ਹੋਇਆ, ਗੁਰਬਾਣੀ ਦੇ ਕੀਰਤਨ ਕਥਾ ਦੇ ਸਮਾਗਮ ਹੋਏ ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉੱਥੇ ਭਾਈ ਹੇਮੇ ਦੇ ਪ੍ਰਥਾਏ ਉਚਾਰਨ ਕੀਤਾ। ਕੁਝ ਹੋਰ ਵੀ ਸ਼ਬਦ ਨੇ ਗੁਰਬਾਣੀ ਦੇ ਅੰਦਰ ਜਿਨ੍ਹਾਂ ਦਾ ਉਸ ਘਟਨਾ ਦੇ ਨਾਲ ਸੰਬੰਧ ਹੈ, ਜਿਵੇਂ ਕਿ ਇਹ ਵੀ ਬਚਨ ਆਏ ਨੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌ ਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੁਹੇ ਦਾ ਸੇ ਨਗਰ ਉਜਾੜੀ ਜੀਓ। ਗੁਰੂ ਮਹਾਰਾਜ ਨੇ ਭਾਈ ਹੇਮੇ ਦੀ ਕੁੱਲੀ ਨੂੰ ਭਾਗ ਲਾਏ, ਮੌਸਮ ਠੀਕ ਹੋਇਆ ਅਤੇ ਗੁਰੂ ਮਹਾਰਾਜ ਅੱਗੇ ਗੋਇੰਦਵਾਲ ਸਾਹਿਬ ਚਲੇ ਗਏ। ਇਤਿਹਾਸ ਦੱਸਦਾ ਹੈ, ਕੁਝ ਸਮਾਂ ਪਾ ਕੇ ਇਹ ਖਾਨ ਖਾਨਾ ਪਿੰਡ ਉੱਜੜਿਆ। ਉੱਜੜ ਕੇ ਜਿੱਥੇ ਹੁਣ ਇਹ ਵਸਿਆ ਹੋਇਆ ਹੈ, ਇਹਦਾ ਨਾਮ ਹੈ ਛਾਪਰੀ ਸਾਹਿਬ, ਖਾਨ ਛਾਪਰੀ ਸਾਹਿਬ ਇਤਿਹਾਸ ਵਿੱਚ ਇਹਦਾ ਨਾਮ ਆਖਦੇ ਹਨ। ਜਿੱਥੇ ਭਾਈ ਹੇਮੇ ਦੀ ਛਪਰੀ ਸੀ, ਉੱਥੇ ਹੁਣ ਸੋਨੇ ਦੇ ਛਤਰ ਝੂਲਦੇ ਨੇ ਅਤੇ ਜਿਹੜਾ ਇਹ ਪਠਾਣਾ ਦਾ ਪਿੰਡ ਸੀ, ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਸੇਵਾ ਵੀ ਨਹੀਂ ਕੀਤੀ, ਰਹਿਣ ਲਈ ਜਗ੍ਹਾ ਵੀ ਨਹੀਂ ਦਿੱਤੀ, ਉਹ ਪਿੰਡ ਸਮਾਂ ਪਾ ਕੇ ਉੱਜੜ ਗਿਆ ਸੀ। ਸੋ ਰਹੁ ਵਿਚਾਰ, ਲਓ ਆਪ ਸੰਗਤਾਂ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ। ਰਾਗ ਸੂਹੀ ਮਹੱਲਾ ਪੰਜਵਾਂ ਕਰ ਚੌਥਾ। ਰਾਗ ਸੂਹੀ ਵਿੱਚ ਪੰਜਵੇਂ ਪਾਤਸ਼ਾਹ ਚੌਥੇ ਕਾਰ ਸੁਰ ਤਾਲ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਭਾਈ ਹੇਮੇ ਦੇ ਪਾਸ ਉਹਦੀ ਛਪਰੀ ਵਿੱਚ ਟਿਕੇ ਹੋਏ ਨੇ ਤੇ ਬੜੇ ਪਿਆਰ ਦੇ ਵਿੱਚ ਆ ਕੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਰੀਬੀ ਨੂੰ ਵਡਿਆਇਆ ਹੈ ਤੇ ਉਹ ਅਮੀਰੀ ਜੋ ਰੱਬ ਨੂੰ ਭੁਲਾ ਕੇ ਗਲਤ ਪਾਸੇ ਲਾਉਂਦੀ ਹੈ, ਉਹਨੂੰ ਗੁਰੂ ਮਹਾਰਾਜ ਨੇ ਇਹਨੂੰ ਸ਼ਬਦ ਦੇ ਵਿੱਚ ਛੁਟਿਆਇਆ ਵੀ ਹੈ। ਲਓ ਆਪ ਸੰਗਤਾਂ ਪ੍ਰੇਮ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਇਹ ਜਿਹੜੀ ਛਪਰੀ ਹੈ ਭਲੀ ਸੁਹਾਵੀ ਬਹੁਤ ਅੱਛੀ ਹੈ ਤੇ ਬੜੀ ਸੁਹਾਵਣੀ ਹੈ, ਬੜੀ ਰਮਣੀਕ ਹੈ। ਜਾ ਮਹਿ ਗੁਣ ਗਾਏ, ਜਿੱਥੇ ਬੈਠ ਕੇ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ, ਭਾਵ ਉਹ ਅਸਥਾਨ ਚਾਹੇ ਛਪਰੀ ਹੋਵੇ, ਕੱਖ ਕਾਨਿਆਂ ਦੀ ਕੁੱਲੀ ਵੀ ਹੋਵੇ, ਪਰ ਜਿੱਥੇ ਬੈਠ ਕੇ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਬਈ ਉਹ ਛਪਰੀ ਵੀ ਅੱਛੀ ਹੈ ਤੇ ਸੁਹਾਵਣੀ ਹੈ।
ਕਿਤ ਹੀ ਕਾਮਨਾ ਤੌਲ ਹਰ ਜਿਤੇ ਅਰ ਬਿਸਰਾਏ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੌਲ ਹਰ ਦਾ ਅਰਥ ਹੈ ਚਿੱਟੇ ਤੇ ਐਨ ਸਫੈਦ ਰੰਗ ਦੇ ਉੱਚੇ ਉੱਚੇ ਜਿਹੜੇ ਮਹਿਲ ਨੇ ਉਹਨਾਂ ਨੂੰ ਤੌਲ ਹਰ ਤੌਲਰ ਕਹਿੰਦੇ ਨੇ। ਕਿਤ ਹੀ ਕਾਮਨਾ ਤੌਲ ਹਰ, ਸਤਿਗੁਰੂ ਕਹਿੰਦੇ ਨੇ ਆ ਜਿਹੜੇ ਵੱਡੇ ਵੱਡੇ ਇਹਨਾਂ ਨੇ ਉਹ ਦੋ ਦੋ ਮੰਜ਼ਲੇ ਚਾਰ ਚਾਰ ਮੰਜ਼ਲੇ ਘਰ ਬਣਾਏ ਹੋਏ ਨੇ ਤੇ ਜਿਨ੍ਹਾਂ ਦੇ ਐਨ ਚਿੱਟੇ ਤੇ ਸਫੈਦ ਰੰਗ ਕੀਤੇ ਹੋਏ ਨੇ, ਇਹੋ ਜਿਹੇ ਧੌਲਰ ਇਹੋ ਜਿਹੇ ਵੱਡੇ ਵੱਡੇ ਮਕਾਨ ਕਿਸੇ ਕੰਮ ਨਹੀਂ। ਜਿਤ ਹਰ ਬਿਸਰਾਏ ਬਈ ਜਿੱਥੇ ਜਾ ਕੇ ਆਦਮੀ ਰੱਬ ਨੂੰ ਵੀ ਭੁੱਲ ਜਾਵੇ ਉਹ ਇਹੋ ਜਿਹੇ ਧੌਲਰ ਇਹੋ ਜਿਹੇ ਮਕਾਨ ਮਹਿਲ ਵੀ ਕਿਸੇ ਕੰਮ ਨਹੀਂ ਹਨ।
ਅਨੰਤ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ
ਰਹਾਓ। ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਨੰਤ ਗਰੀਬੀ ਸਾਧ ਸੰਗ, ਬਈ ਸਾਧ ਸੰਗਤ ਵਿੱਚ ਜਾ ਕੇ ਗਰੀਬੀ ਦੇ ਵਿੱਚ ਵੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਕਿਉਂ? ਜਿੱਥੇ ਸਾਧ ਸੰਗਤ ਹੈ ਜਿਤ ਪ੍ਰਭ ਚਿਤ ਆਏ, ਜਿੱਥੇ ਵਾਹਿਗੁਰੂ ਚੇਤੇ ਆਵੇ ਉੱਥੇ ਉਹ ਸਾਧ ਸੰਗਤ ਦੇ ਵਿੱਚ ਚਾਹੇ ਗਰੀਬੀ ਵੀ ਹੋਵੇ ਮਨੁੱਖ ਦੇ ਪੱਲੇ ਪਰ ਉਹਨੂੰ ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ।
ਜਲ ਜਾਓ ਇਹੋ ਬਡਪਨਾ ਮਾਇਆ ਲਪਟਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਮਾਇਆ ਦਾ ਵੱਡਾਪਨ ਹੈ, ਕੌਣ ਵੱਡਾ ਮਾਇਆ ਵਡਿਆਈ, ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਇਹ ਜਿਹੜੇ ਮਾਇਆ ਦਾ ਬਡਪਨਾ ਹੈ, ਮਾਇਆ ਦਾ ਜਿਹੜਾ ਕੋਈ ਆਕੜ ਤੇ ਹੰਕਾਰ ਪੁਣਾ ਹੈ ਇਹ ਤੇ ਸੜ ਜਾਵੇ। ਕਿਉਂ? ਮਾਇਆ ਲਪਟਾਈ, ਜਿਹੜੇ ਮਾਇਆ ਤਾਰੀ ਲੋਕ ਨੇ ਉਹ ਮਾਇਆ ਦੇ ਵਿੱਚ ਹੀ ਖਚਤ ਹੋਏ ਰਹਿੰਦੇ ਨੇ, ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਦੇ ਉੱਤੇ ਹੀ ਚਿੰਬੜੀ ਰਹਿੰਦੀ ਹੈ, ਇਸੇ ਤਰ੍ਹਾਂ ਮਾਇਆ ਤਾਰੀ ਮਾਇਆ ਦੇ ਵਿੱਚ ਹੀ ਖਚਤ ਹੋਏ ਰਹਿੰਦੇ ਨੇ। ਇਸ ਲਈ ਜਿਹੜਾ ਮਾਇਆ ਦਾ ਵੱਡਾਪਨ ਹੈ, ਮਾਇਆ ਦਾ ਹੰਕਾਰ ਹੈ, ਮਾਇਆ ਦਾ ਘੁਮੰਡ ਹੈ ਇਹ ਤੇ ਸੜ ਜਾਵੇ।
ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੀਸਨ ਪੀਸ, ਪੀਸਨ ਦਾ ਅਰਥ ਹੈ ਚੱਕੀ ਪੀ ਕੇ ਤੇ ਓਡ ਕਾਮਲੀ ਸਾਦੀ ਜੀ ਕੰਬਲੀ ਓਡ ਕੇ। ਜੇ ਇਹੋ ਜਿਹੀ ਗਰੀਬੀ ਦੇ ਵਿੱਚ ਆਦਮੀ ਸੇਵਾ ਟਹਿਲ ਕਰਦਾ ਹੈ ਸੁਖ ਮਨ ਸੰਤੋਖਾਏ ਤੇ ਉਹਦੇ ਮਨ ਨੂੰ ਸੰਤੋਖ ਤੇ ਸੁਖ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ।
ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹੋ ਜਿਹਾ ਰਾਜ ਵੀ ਕਿਸੇ ਕੰਮ ਨਹੀਂ ਜਿਹਦੇ ਵਿੱਚ ਮਨੁੱਖ ਦੇ ਮਨ ਨੂੰ ਕਦੇ ਰੱਜ ਨਹੀਂ ਆਉਂਦਾ, ਕਿਉਂਕਿ ਰਾਜੇ ਰਾਜ ਕਰਕੇ ਕਦੇ ਵੀ ਰੱਜਦੇ ਨਹੀਂ। ਪਰ ਜਿਹੜੇ ਭਗਤ ਲੋਕ ਨੇ ਉਹ ਗਰੀਬੀ ਦੇ ਵਿੱਚ ਵੀ ਹਮੇਸ਼ਾ ਲਈ ਸੁਖ ਪ੍ਰਾਪਤ ਕਰਦੇ ਹਨ।
ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਗਨ ਫਿਰਤ, ਭਾਵੇਂ ਨੰਗੇ ਵੀ ਫਿਰਦੇ ਹੋਣ, ਇੱਕ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ, ਚਾਹੇ ਉਹ ਨੰਗੇ ਵੀ ਫਿਰਦੇ ਹੋਣ, ਸਰੀਰ ਤੇ ਪਹਿਨਣ ਵਾਸਤੇ ਤੇ ਉਹਨਾਂ ਦੇ ਬਸਰ ਵੀ ਨਾ ਹੋਣ, ਉਹ ਸੋਭਾ ਪਾਏ, ਪਰ ਉਹ ਫਿਰ ਵੀ ਆਪਣੇ ਗੁਣਾਂ ਕਰਕੇ ਤੇ ਭਗਤੀ ਕਰਕੇ ਸੋਭਾ ਪ੍ਰਾਪਤ ਕਰਦੇ ਹਨ।
ਪਾਟ ਪਟੰਬਰ ਬਿਰਥਿਆ ਜਿਹੇ ਰਚ ਲੋਭਾ।
ਅਮੀਰ ਆਦਮੀ ਰੇਸ਼ਮੀ ਬਸਤਰ ਪਹਿਨਦੇ ਨੇ, ਪਸ਼ਮੀਨੇ ਦੇ ਬਸਤਰ ਪਹਿਨਦੇ ਨੇ, ਸਿਲਕੀ ਬਸਤਰ ਪਹਿਨਦੇ ਨੇ, ਤਰ੍ਹਾਂ ਤਰ੍ਹਾਂ ਦੇ ਕੀਮਤੀ ਬਸਤਰ ਪਹਿਨਦੇ ਨੇ, ਪਰ ਉਹ ਸਾਰੇ ਹੀ ਵਿਅਰਥ ਨੇ ਜਿਹੇ ਰਚ ਲੋਭਾਏ, ਜਿਨ੍ਹਾਂ ਦੇ ਵਿੱਚ ਰਚ ਕੇ ਮਨੁੱਖ ਦਾ ਮਨ ਹੋਰ ਮਾਇਆ ਵਿੱਚ ਹੀ ਪਦਾਰਥਾਂ ਦੇ ਵਿੱਚ ਹੀ ਲੁਭਾਈ ਮਾਨ ਹੁੰਦਾ ਹੈ।
ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ।
ਹੇ ਵਾਹਿਗੁਰੂ ਜੀ, ਸਭ ਕੁਛ ਤਾਂ ਤੁਹਾਡੇ ਹੱਥ ਵਸ ਹੀ ਹੈ, ਤੁਸੀਂ ਆਪ ਹੀ ਸਭ ਕੁਛ ਕਰਦੇ ਹੋ ਤੇ ਆਪ ਹੀ ਕਰਵਾਉਂਦੇ ਹੋ, ਭਾਵ ਵਾਹਿਗੁਰੂ ਦਾ ਪਿਆਰਾ ਸਭ ਕੁਝ ਪਾਣੀ ਦੇ ਵਿੱਚ ਹੀ ਸਮਝਦਾ ਹੈ।
ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ।
ਹੇ ਵਾਹਿਗੁਰੂ ਜੀ, ਮੇਰੀ ਤਾਂ ਤੁਹਾਡੇ ਚਰਨਾਂ ਦੇ ਵਿੱਚ ਇਹੀ ਅਰਦਾਸ ਹੈ, ਇਹੀ ਗੁਜ਼ਾਰਿਸ਼ ਹੈ, ਮੈਂ ਸਵਾਸ ਸਵਾਸ ਨਾਲ ਤੁਹਾਨੂੰ ਸਿਮਰਦਾ ਰਵਾਂ, ਨਾਨਕ ਦਾਨ ਪਾਏ, ਮਹਾਰਾਜ ਇਹ ਦਾਨ ਮੇਰੀ ਝੋਲੀ ਵਿੱਚ ਪਾ ਦਿਓ।
ਸੂਹੀ ਮਹੱਲਾ ਪੰਜਵਾਂ, ਹਰ ਕਾ ਸੰਤ ਪਰਾਨ ਧਨ ਤਿਸਕਾ ਪਨਹਾਰਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਜਿਹੜੇ ਐਸੇ ਮਹਾਂਪੁਰਖ ਨੇ, ਭਾਵੇਂ ਉਹਨਾਂ ਦੇ ਕੋਲੇ ਬਾਹਰਲੀ ਸੰਸਾਰਕ ਵਸਤੂ ਤੇ ਵਪੂਤੀ ਕੁਝ ਵੀ ਨਹੀਂ ਹੈ, ਪਰ ਜੇ ਉਹਨਾਂ ਕੋਲੇ ਵਾਹਿਗੁਰੂ ਦਾ ਨਾਮ ਹੈ, ਉਹ ਸਭ ਤੋਂ ਮਹਾਨ ਨੇ। ਲੋ, ਉਹਨਾਂ ਪ੍ਰਤੀ ਸ਼ਰਧਾ ਭਾਵਨਾ ਅਤੇ ਮਾਨ ਸਨਮਾਨ ਦਾ ਪ੍ਰਗਟਾਵਾ ਸਤਿਗੁਰੂ ਕਰ ਰਹੇ ਨੇ। ਹਰ ਕਾ ਸੰਤ ਪ੍ਰਾਣ ਧਨ ਤਿਸਕਾ ਪਨਿਹਾਰਾ। ਵਾਹਿਗੁਰੂ ਦਾ ਸੰਤ, ਸੰਤ ਕੌਣ ਹੈ? ਜਿਹੜਾ ਸਵਾਸ ਗਿਰਾਸ ਪ੍ਰਭੂ ਦਾ ਸਿਮਰਨ ਕਰਦਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹਜ਼ੂਰ ਫਰਮਾਉਂਦੇ ਹਨ, ਹਰ ਕਾ ਸੰਤ ਪ੍ਰਾਣ ਧਨ, ਵਾਹਿਗੁਰੂ ਦਾ ਸੰਤ ਬਈ ਸਾਡਾ, ਸਾਡੇ ਪ੍ਰਾਣ ਤੇ ਸਾਡਾ ਧਨ ਉਹੀ ਹੈ। ਇਹਦਾ ਮਤਲਬ ਜਿਵੇਂ ਲੋਕ ਆਪਣੇ ਪ੍ਰਾਣਾਂ ਨਾਲ ਤੇ ਧਨ ਦੇ ਨਾਲ ਪਿਆਰ ਕਰਦੇ ਨੇ, ਸਾਡਾ ਉਸ ਮਹਾਂਪੁਰਖਾਂ ਦੇ ਨਾਲ ਪਿਆਰ ਹੈ। ਤਿਸਕਾ ਪਨਿਹਾਰਾ, ਤੇ ਮੈਂ ਉਹਨਾਂ ਦਾ ਪਾਣੀ ਢੋਣ ਵਾਲਾ ਸੇਵਾਦਾਰ ਹਾਂ। ਇਹ ਅਤੀ ਨਿਮਰਤਾ ਸਤਿਗੁਰੂ ਮਹਾਰਾਜ ਨੇ ਪ੍ਰਗਟਾਈ ਹੈ। ਦੱਸਦੇ ਨੇ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਹਿੰਮੇ ਪਾਸ ਜਾ ਕੇ ਠਹਿਰੇ, ਔਰ ਦੱਸਦੇ ਨੇ ਉਸਨੇ ਲੰਗਰ ਤੇ ਤਿਆਰ ਕੀਤਾ, ਪਰ ਉੱਥੇ ਨੇੜੇ ਜਲ ਨਹੀਂ ਸੀ। ਉਹ ਕਹਿੰਦਾ, ਮਹਾਰਾਜ ਹੁਕਮ ਹੋਵੇ ਮੈਂ ਜਲ ਤੁਹਾਡੇ ਵਾਸਤੇ ਲੈ ਕੇ ਆਵਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦੇ ਘਰ ਆ ਕੇ ਕਹਿਣ ਲੱਗੇ, ਤੂੰ ਹੁਣ ਕਿੱਥੇ ਜਾਵੇਂਗਾ ਜਲ ਲੈਣ ਵਾਸਤੇ, ਬਾਹਰ ਮੌਸਮ ਵੀ ਖਰਾਬ ਹੈ। ਅੱਛਾ, ਤੂੰ ਹੁਣ ਇਉਂ ਕਰ, ਇੱਕ ਉੱਥੇ ਸੁੱਕਾ ਤਲਾਬ ਸੀ, ਸੁੱਕਾ ਛੱਪੜ ਸੀ, ਤੇ ਸਤਿਗੁਰੂ ਕਹਿਣ ਲੱਗੇ, ਚੰਗਾ ਇੱਥੋਂ ਇੱਕ ਟੀਮ ਚੁੱਕ। ਉਹਨੇ ਉਹ ਟੀਮ ਚੁੱਕੀ ਤੇ ਉੱਥੋਂ ਇੱਕ ਪਾਣੀ ਦਾ ਐਸਾ ਝਰਨਾ ਫੁੱਟਿਆ, ਔਰ ਉਹ ਸਾਰਾ ਹੀ ਜਿਹੜਾ ਸੁੱਕਾ ਤਲਾਬ ਸੀ ਉਹ ਪਾਣੀ ਦੇ ਨਾਲ ਭਰ ਗਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਲੈ ਹੁਣ ਇਹ ਸਾਡੀ ਇੱਕ ਇੱਥੇ ਯਾਦਗਾਰ, ਵੀ ਇੱਥੇ ਸਰੋਵਰ ਬਣੇਗਾ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਵੀ ਮਿਹਰ ਕੀਤੀ, ਕਿਉਂਕਿ ਇਹ ਭਾਈ ਹਿੰਮਾ ਬੜਾ ਹੀ ਗਰੀਬ ਤੇ ਸ਼ਰਧਾ ਭਾਵਨਾ ਵਾਲਾ ਗੁਰੂ ਦਾ ਸਿੱਖ ਸੀ, ਤੇ ਸਤਿਗੁਰੂ ਐਸੇ ਗੁਰਸਿੱਖਾਂ ਬਾਰੇ ਹੀ ਤਾਂ ਆਖਰੇ ਨੇ, ਹਰ ਕਾ ਸੰਤ ਪ੍ਰਾਣ ਤਨ ਤਿਸਕਾ ਪਨਿਹਾਰਾ, ਵੀ ਜਿਹੜਾ ਵਾਹਿਗੁਰੂ ਦਾ ਸੰਤ ਹੈ ਉਹ ਸਾਡੇ ਪ੍ਰਾਣ ਤੇ ਸਾਡਾ ਧਨ ਹੈ, ਮੈਂ ਉਸਦਾ ਪਾਣੀ ਢੋਣ ਵਾਲਾ ਸੇਵਾਦਾਰ ਹਾਂ। ਤੇ ਜਾਂ ਇਸਦਾ ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ, ਹਰ ਕਾ ਸੰਤ ਪ੍ਰਾਣ ਧਨ, ਵੀ ਜੋ ਵਾਹਿਗੁਰੂ ਦਾ ਸੰਤ ਹੈ, ਆ ਜੋ ਪ੍ਰਾਣ ਤੇ ਧਨ ਮੇਰੇ ਕੋਲ ਹੈ, ਇਹ ਸਾਰਾ ਉਹਨਾਂ ਦੀ ਅਮਾਨਤ ਹੈ ਔਰ ਉਹਨਾਂ ਦੀ ਭੇਟਾ ਹੈ। ਤਿਸਕਾ ਪਨਿਹਾਰਾ, ਤੇ ਮੈਂ ਉਸ ਸੰਤ ਦਾ, ਉਸ ਮਹਾਂਪੁਰਖ ਦਾ ਪਾਣੀ ਢੋਣ ਵਾਲਾ ਸੇਵਕ ਹਾਂ।
ਭਾਈ ਮੀਤ ਸੁਤ ਸਗਲ ਤੇ ਜੀਹੂ ਤੇ ਪਿਆਰਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਦੁਨੀਆਂ ਵਿੱਚ ਭਰਾ ਹੁੰਦੇ ਨੇ, ਭਰਾਵਾਂ ਦਾ ਆਪਸ ਵਿੱਚ ਬੜਾ ਪਿਆਰ ਹੁੰਦਾ, ਮਿੱਤਰਾਂ ਦੀ ਵੀ ਦੋਸਤੀ ਬੜੀ ਗੂੜੀ ਹੁੰਦੀ ਹੈ, ਪੁੱਤਰਾਂ ਦੇ ਨਾਲ ਵੀ ਬੜਾ ਪਿਆਰ ਹੁੰਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਸਗਲ ਤੇ ਇਹਨਾਂ ਸਾਰਿਆਂ ਨਾਲੋਂ ਜੀ ਹੂੰ ਤੇ ਪਿਆਰਾ, ਇੱਥੋਂ ਤੱਕ ਸਾਨੂੰ ਜਿੰਦ ਜਾਨ ਦੇ ਨਾਲੋਂ ਵੀ ਵੱਧ ਉਹ ਮਹਾਂਪੁਰਖ ਪਿਆਰਾ ਲੱਗਦਾ ਹੈ।
ਕੇਸਾ ਕਾ ਕਰ ਬੀਜਣਾ ਸੰਤ ਚੌਰ ਢੋਲਾਵੋ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੀ ਆਪਣੇ ਕੇਸਾਂ ਦਾ ਬੀਜਣਾ ਦਾ ਅਰਥ ਹੈ ਪੱਖਾ, ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਤੇ ਮੈਂ ਉਹਨਾਂ ਸੰਤਾਂ ਨੂੰ ਝੁਲਾਵਾਂ ਤੇ ਨਾਲ ਇਹਨਾਂ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਸੰਤਾਂ ਦੇ ਸੀਸ ਉੱਤੇ ਝੁਲਾਵਾਂ।
ਸੀਸ ਨਿਆਰੋ ਚਰਨ ਤਲ ਧੂਰ ਮੁਖ ਲਾਵੋ।
ਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਆਪਣਾ ਸੀਸ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੇ ਹੇਠਾਂ ਨਿਹਾਰੋਂ ਦਾ ਅਰਥ ਨਿਵਾਵਾਂ, ਆਪਣਾ ਸੀਸ ਮਹਾਂਪੁਰਖਾਂ ਦੇ ਚਰਨਾਂ ਦੇ ਹੇਠਾਂ ਝੁਕਾ ਦੇਵਾਂ, ਧੂਰ ਮੁਖ ਲਾਵੋ ਤੇ ਉਹਨਾਂ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਆਪਣੇ ਮੁਖ ਮੱਥੇ ਤੇ ਲਾਵਾਂ।
ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ।
ਫੇਰ ਬੜੇ ਮਿੱਠੇ ਪਿਆਰੇ ਬਚਨਾਂ ਦੇ ਨਾਲ ਮੈਂ ਉਹਨਾਂ ਦੇ ਅੱਗੇ ਬੇਨਤੀ ਕਰਾਂ ਦੀਨ ਕੀ ਨਿਆਈ। ਜਿਵੇਂ ਕੋਈ ਅਤਿ ਗਰੀਬ ਨਿਮਾਣਾ ਜਿਹਾ ਆਦਮੀ ਉਹ ਬੜੇ ਮਿੱਠੇ ਬਚਨਾਂ ਦੇ ਨਾਲ ਕਿਸੇ ਆਦਮੀ ਅੱਗੇ ਬੇਨਤੀ ਕਰਦਾ ਹੈ, ਭਾਵ ਮੈਂ ਅਤਿ ਨਿਮਰਤਾ ਤੇ ਬੜੇ ਮਿਠਾਸ ਭਰੇ ਬਚਨਾਂ ਦੇ ਨਾਲ ਮੈਂ ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕਰਾਂ।
ਤਜ ਅਪਮਾਨ ਸਰਣੀ ਪਰੋਂ ਹਰ ਗੁਣ ਨਿਧ ਪਾਈ।
ਤੇ ਸਭ ਹੰਕਾਰ ਛੱਡ ਕੇ ਮੈਂ ਉਹਨਾਂ ਦੇ ਸਰਣੀ ਪੈ ਜਾਵਾਂ ਤੇ ਹਰ ਗੁਣ ਨਿਧ ਪਾਈ। ਇਹਦੇ ਨਾਲ ਉਹ ਗੁਣਾਂ ਦਾ ਖਜ਼ਾਨਾ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਪ੍ਰਾਪਤ ਹੋ ਸਕਦਾ ਹੈ।
ਅਵਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਵੀ ਸ਼ਬਦ ਉਹਨਾਂ ਮਹਾਂਪੁਰਖਾਂ ਦੇ ਸਤਿਕਾਰ ਵਿੱਚ ਹੀ ਉਚਾਰਨ ਕਰ ਰਹੇ ਨੇ ਜਿਹੜੇ ਐਸੇ ਪਰਮੇਸ਼ਰ ਦੇ ਪਿਆਰੇ ਨੇ। ਐਸੇ ਮਹਾਂਪੁਰਖਾਂ ਦਾ ਦਰਸ਼ਨ ਮੈਂ ਬਾਰ ਬਾਰ ਦੇਖਣਾ ਚਾਹੁੰਦਾ ਹਾਂ, ਬਾਰ ਬਾਰ ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਸੁਭਾਗ ਮੈਨੂੰ ਮਿਲੇ।
ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਬਾਰ ਬਾਰ।
ਤੇ ਜਿਹੜੇ ਉਹਨਾਂ ਮਹਾਂਪੁਰਖਾਂ ਦੇ ਅੰਮ੍ਰਿਤ ਰੂਪ ਬਚਨ ਨੇ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਜਿਹੜੇ ਮਹਾਂਪੁਰਖਾਂ ਦੇ ਅੰਮ੍ਰਿਤ ਰੂਪ ਬਚਨ ਨੇ, ਮੈਂ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਸਿੰਚੋ ਦਾ ਅਰਥ ਵੀ ਸਿੰਜਣਾ ਕਰਾਂ। ਤੇ ਜਾਂ ਦੂਜਾ ਸਿੰਚੋ ਦਾ ਅਰਥ ਹੈ ਮਹਾਂਪੁਰਖਾਂ ਦੇ ਬਚਨਾਂ ਨੂੰ ਮੈਂ ਆਪਣੇ ਮਨ ਵਿੱਚ ਸਿੰਚੋ ਦਾ ਅਰਥ ਇਕੱਤਰ ਕਰਾਂ, ਭਾਵ ਉਹਨਾਂ ਬਚਨਾਂ ਨੂੰ ਯਾਦ ਕਰਾਂ ਬੰਦੋਂ ਬਾਰ ਬਾਰ, ਤੇ ਬਾਰ ਬਾਰ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਵੀ ਕਰਾਂ।
ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮਾਗੋ।
ਤੇ ਮੈਂ ਆਪਣੇ ਮਨ ਵਿੱਚ ਸੋਚਦਾ ਵੀ ਹਾਂ ਤੇ ਨਾਲ ਇਹ ਆਸਾ ਵੀ ਕਰਦਾ ਹਾਂ, ਜਨ ਕਾ ਸੰਗ ਮੰਗੋ, ਤੇ ਮੈਂ ਵਾਹਿਗੁਰੂ ਦੇ ਪਿਆਰਿਆਂ ਦਾ ਸੰਗ ਮੰਗਦਾ ਹਾਂ ਵੀ ਐਸੇ ਮਹਾਂਪੁਰਖਾਂ ਦਾ ਮਿਲਾਪ ਸੇ ਸੰਜੋ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ, ਤੇ ਮੈਂ ਹਮੇਸ਼ਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਾਂ।
ਨਾਨਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹੇ ਵਾਹਿਗੁਰੂ ਸਾਡੇ ਤੇ ਮਿਹਰ ਕਰ, ਸਾਡੇ ਤੇ ਦਇਆ ਕਰ, ਦਾਸ ਚਰਣੀ ਲਾਗੋ, ਮੈਂ ਤੇਰੇ ਦਾਸਾਂ ਦੇ ਚਰਣੀ ਲੱਗਾਂ, ਮੈਂ ਹੋਰ ਕੁਛ ਨਹੀਂ ਚਾਹੁੰਦਾ, ਬਸ ਅਸੀਂ ਅਤਿ ਨਿਮਰਤਾ ਧਾਰਨ ਕਰਕੇ ਤੇ ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨੀ ਲੱਗਾਂ ਤੇ ਸੇਵਾ ਕਰਦਾ ਰਵਾਂ।
ਸੁਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਉ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹਦਾ ਹੁਣ ਕੁਛ ਪ੍ਰਕਰਨ ਵਿਸ਼ਾ ਵਸਤੂ ਵੱਖਰਾ ਹੈ। ਇਸ ਸ਼ਬਦ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਪਾਸੇ ਵਾਹਿਗੁਰੂ ਦੀ ਮਾਇਆ ਰੂਪ ਸ਼ਕਤੀ ਦਾ ਪ੍ਰਭਾਵ ਕਥਨ ਕੀਤਾ ਹੈ ਤੇ ਦੂਸਰੇ ਪਾਸੇ ਜੀਵ ਦੀ ਜਿਹੜੀ ਅਲਪਗਤਾ ਹੈ ਤੇ ਜੀਵ ਦੀ ਪਰਮਾਤਾਈ ਹੈ ਤੇ ਜੀਵ ਦੀ ਨਾਦਾਨਗੀ ਹੈ ਉਹਦਾ ਗੁਰੂ ਮਹਾਰਾਜ ਨੇ ਪ੍ਰਗਟਾਵਾ ਕੀਤਾ ਹੈ। ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ। ਹੇ ਵਾਹਿਗੁਰੂ ਜੀ, ਜਿਸ ਮਾਇਆ ਨੇ ਸਾਰੇ ਹੀ ਬ੍ਰਹਿਮੰਡਾਂ ਖੰਡਾਂ ਨੂੰ ਮੋਹਿਤ ਕੀਤਾ ਹੈ, ਕਿਉਂਕਿ ਮਾਇਆ ਪਰਮੇਸ਼ਰ ਦੀ ਸ਼ਕਤੀ ਹੈ, ਮਾਇਆ ਐਸੀ ਮੋਹਣੀ ਭਾਈ ਜੇ ਤੇ ਜੀ ਤੇਤੇ ਡਹਿ ਕਾਈ, ਸਰਪਣੀ ਤੇ ਉਪਰਣੀ ਬਲੀਆ ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਛਲੀਆ। ਮਾਇਆ ਇੱਕ ਬਹੁਤ ਵੱਡੀ ਸ਼ਕਤੀ ਹੈ ਜਿਸਨੇ ਸਾਰੇ ਹੀ ਬ੍ਰਹਿਮੰਡ ਖੰਡਾਂ ਦੇ ਜੀਵ ਮੋਹਿਤ ਕੀਤੇ ਨੇ। ਤਾਹੂ ਮੈਂ ਪਾਉ, ਤੇ ਮੈਂ ਵੀ ਉਸੇ ਮਾਇਆ ਦੇ ਵਿੱਚ ਹੀ ਆਪਣੀ ਪ੍ਰੀਤ ਪਾ ਰਿਹਾ ਹਾਂ।
ਰਾਖ ਲਿਓ ਇਹੋ ਬਿਖਈ ਜੀਓ ਦੇਹੋ ਆਪਣਾ ਨਾਉ ਰਾਉ।
ਹੇ ਵਾਹਿਗੁਰੂ ਜੀ, ਇਹ ਜਿਹੜਾ ਬਖਈ ਦਾ ਅਰਥ ਹੈ ਵਸ਼ਈ, ਕਿਉਂਕਿ ਚਾਰ ਕਿਸਮ ਦੇ ਲੋਕ ਹੁੰਦੇ ਨੇ, ਪਾਮਰ, ਵਸ਼ਈ, ਜਗਿਆਸੂ ਤੇ ਗਿਆਨਵਾਨ। ਵਿਸ਼ਈ ਜਿਹੜਾ ਵਿਸ਼ਿਆਂ ਦੇ ਵਿੱਚ ਅਸ਼ਕਤ ਰਵੇ ਉਹਨੂੰ ਬਖਈ ਜਾਂ ਵਿਸ਼ਈ ਕਹਿੰਦੇ ਨੇ। ਰਾਖ ਲਿਹੋ ਇਹੋ ਬਖਈ ਜੀਓ, ਮਹਾਰਾਜ ਇਹ ਜੋ ਵਿਸ਼ਈ ਜੀਵ ਹੈ ਕਿਰਪਾ ਕਰਕੇ ਇਸ ਨੂੰ ਰੱਖ ਲਓ। ਦੇਹੋ ਆਪਣਾ ਨਾਓ ਤੇ ਕਿਰਪਾ ਕਰੋ ਇਹਨੂੰ ਆਪਣਾ ਨਾਮ ਬਖਸ਼ਿਸ਼ ਕਰੋ, ਕਿਉਂਕਿ ਮਾਇਆ ਨਾਗਣੀ ਹੈ, ਇਹ ਮਾਇਆ ਦਾ ਸੁਭਾਵ ਹੈ। ਮਾਇਆ ਹੋਏ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਤੇ ਤੁਹਾਡਾ ਨਾਮ ਗਰੜੂ ਮੰਤਰ ਹੈ, ਦੇਹੋ ਆਪਣਾ ਨਾਓ ਤੇ ਕਿਰਪਾ ਕਰੋ ਤੁਸੀਂ ਮੈਨੂੰ ਇਹ ਨਾਮ ਦਾ ਗਰੜੂ ਮੰਤਰ ਦੇ ਦਿਓ, ਤਾਂ ਕਿ ਇਹ ਮਾਇਆ ਰੂਪੀ ਸਪਨੀ ਦੇ ਡੰਗ ਦੀ ਜ਼ਹਿਰ ਨਾ ਚੜ ਸਕੇ।
ਚਾਤੇ ਨਾਹੀਂ ਕੋ ਸੁਖੀ ਤਾਂ ਕਹਿ ਪਾਛੈ ਜਾਓ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਪਦਾਰਥਾਂ ਦੇ ਪਿੱਛੇ ਲੱਗ ਕੇ ਕੋਈ ਵੀ ਆਦਮੀ ਸੁਖੀ ਨਹੀਂ ਹੋ ਸਕਦਾ, ਮਾਇਆ ਦੇ ਪਿੱਛੇ ਲੱਗ ਕੇ ਵੀ ਕੋਈ ਆਦਮੀ ਸੁਖੀ ਨਹੀਂ ਹੋ ਸਕਦਾ, ਕਿਉਂ? ਸਿਆਣੇ ਪੁਰਸ਼ਾਂ ਨੇ ਇੱਕ ਬੜੀ ਸੁੰਦਰ ਗੱਲ ਆਖੀ ਹੈ। ਉਹ ਕਹਿੰਦੇ ਨੇ, ਪਹਿਲਾਂ ਤੇ ਮਨੁੱਖ ਮਾਇਆ ਇਕੱਠੀ ਕਰਨ ਵਾਸਤੇ ਕਸ਼ਟ ਕਰਦਾ, ਫਿਰ ਇਹਨੂੰ ਇਨਕਮ ਟੈਕਸ ਦਾ ਤੇ ਹੋਰ ਚੋਰਾਂ ਦਾ, ਉਚੱਕੀਆਂ ਦਾ ਡਰ ਬਣਿਆ ਰਹਿੰਦਾ, ਉਹਦੀ ਰੱਖਿਆ ਕਰਨ ਵੇਲੇ ਵੀ ਹਮੇਸ਼ਾ ਦੁੱਖ ਤਕਲੀਫਾਂ ਹੀ ਉਠਾਉਣੀਆਂ ਪੈਂਦੀਆਂ। ਤੇ ਜਦੋਂ ਫਿਰ ਇਹ ਮਾਇਆ ਜਾਂਦੀ ਹੈ, ਉਸ ਵੇਲੇ ਵੀ ਇਸ ਮਨੁੱਖ ਨੂੰ ਪੁੰਜੇ ਸੁੱਟ ਕੇ ਚਲੀ ਜਾਂਦੀ ਹੈ, ਉੱਠਣ ਜੋਗਾ ਨਹੀਂ ਛੱਡਦੀ। ਇਹ ਮਾਇਆ ਦਾ ਸੁਭਾਵ ਹੀ ਹੈ। ਜਾ ਤੇ ਨਾ ਹੀ ਕੋ ਸੁਖੀ, ਇੱਕ ਕਵੀ ਨੇ ਲਿਖਿਆ ਹੈ, ਤਰਕਾਲ ਦਰਬ ਦੁੱਖ ਮੈਂ ਉਪਾਏ ਰਾਖ ਅੰਤ ਮੈਂ। ਤਨ ਤਿੰਨੇ ਕਾਲੀ ਦੁੱਖ ਰੂਪ ਹੁੰਦਾ ਹੈ। ਜਦੋਂ ਆਦਮੀ ਮਾਇਆ ਇਕੱਠੀ ਕਰਦਾ, ਉਸ ਵੇਲੇ ਵੀ ਦਿਨ ਰਾਤ ਹਮੇਸ਼ਾ ਲਈ ਚੱਕੀ ਚੁੰਦਾ ਹੈ, ਜਫਰ ਜਾਲਦਾ ਹੈ, ਔਖਾ ਹੁੰਦਾ। ਜਦੋਂ ਮਾਇਆ ਇਕੱਠੀ ਹੋ ਜਾਂਦੀ ਹੈ ਤੇ ਫਿਰ ਉਹਨੂੰ ਸੰਭਾਲਣਾ ਔਖਾ ਹੋ ਜਾਂਦਾ, ਤੇ ਜਦੋਂ ਜਾਂਦੀ ਹੈ ਤੇ ਉਸ ਵੇਲੇ ਨਾਲ ਹੀ ਹੌਂਕਾ ਲੈਂਦੇ। ਇਸ ਲਈ ਮਾਇਆ, ਜਿਸ ਤੋਂ ਕੋਈ ਵੀ ਸੁਖੀ ਨਹੀਂ ਹੈ, ਤਾਂ ਕਹਿ ਪਾਛਾ ਜਾਉ ਤੇ ਮਹਾਰਾਜ ਮੈਂ ਉਸਦੇ ਪਿੱਛੇ ਹੀ ਹਮੇਸ਼ਾ ਲਈ ਜਾਣਾ ਹਾਂ।
ਛੋੜ ਜਾਏ ਜੋ ਸ਼ਗਲ ਕੋ ਫਿਰ ਫਿਰ ਲਪਟਾਓ।
ਹੇ ਵਾਹਿਗੁਰੂ ਜੀ, ਆ ਵੇਖ ਲੋ, ਜਿਤਨੇ ਵੀ ਪਦਾਰਥ ਨੇ ਜਾਂ ਦੁਨਿਆਵੀ ਰਿਸ਼ਤੇ ਨੇ, ਇੱਕ ਨਾ ਇੱਕ ਦਿਨ ਇਹ ਸਾਰੇ ਹੀ ਛੱਡ ਕੇ ਚਲੇ ਜਾਂਦੇ ਨੇ। ਜਿਉਂਦੇ ਜੀਵ ਹੀ ਸਤਿਗੁਰੂ ਦੇ ਬਚਨ ਨੇ, ਬੇਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੀਰੇ। ਜਦੋਂ ਕੋਈ ਮੁਸੀਬਤ ਪੈਂਦੀ ਹੈ ਤੇ ਜਿੰਨੇ ਵੀ ਸਾਖ ਸੰਬੰਧ ਨੇ ਉਹ ਸਾਰੇ ਛੱਡ ਜਾਂਦੇ ਨੇ। ਜਿਵੇਂ ਕਿਸੇ ਜੰਗਲ ਨੂੰ ਅੱਗ ਲੱਗ ਜਾਵੇ ਤੇ ਸਾਰੇ ਪਸ਼ੂ ਪੰਛੀ ਉੱਥੋਂ ਭੱਜ ਜਾਂਦੇ ਨੇ। ਸਰੋਵਰ ਦਾ ਪਾਣੀ ਸੁੱਕ ਜਾਵੇ, ਜਿੰਨੇ ਜਲ ਜੰਤੂ ਸਾਰੇ ਆਲੋਪ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਮਨੁੱਖ ਦੇ ਕੋਲ ਮਾਇਆ, ਧਨ, ਪਦਾਰਥ ਨਾ ਰਵੇ ਤੇ ਰਿਸ਼ਤੇਦਾਰ ਸਾਖ ਸੰਬੰਧ ਵੀ ਸਾਰੇ ਛੱਡ ਜਾਂਦੇ ਨੇ। ਛੋੜ ਜਾਹੇ ਜੋ ਸਗਲ ਕੋ, ਜੋ ਸਾਰਿਆਂ ਨੂੰ ਹੀ ਛੱਡ ਜਾਂਦੇ ਨੇ ਪਦਾਰਥ, ਫਿਰ ਫਿਰ ਲਪਟਾਓ, ਮੈਂ ਮੁੜ ਮੁੜ ਕੇ ਉਹਨਾਂ ਦੇ ਵਿੱਚ ਹੀ ਖਚਤ ਹੋ ਰਿਹਾ ਹਾਂ।
ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ।
ਹੇ ਕਰੁਣਾ ਦੇ ਪਤੇ ਸਵਾਮੀ, ਹੇ ਕਿਰਪਾ ਦੇ ਮਾਲਕ ਪ੍ਰਭੂ ਜੀ, ਤੁਸੀਂ ਮੇਰੇ ਤੇ ਕਿਰਪਾ ਕਰੋ, ਤੇਰੇ ਹਰ ਗੁਣ ਗਾਓ ਤੇ ਮੈਨੂੰ ਕੀਰਤਨ ਦੀ ਸਿਫਤ ਸਲਾਹ ਦੀ ਦਾਤ ਬਖਸ਼ੋ, ਮੈਂ ਤੇਰੇ ਹਮੇਸ਼ਾ ਲਈ ਗੁਣਾਂ ਨੂੰ ਗਾਉਂਦਾ ਰਵਾਂ।
ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਹਾਰਾਜ ਮੇਰੀ ਦਾਸ ਦੀ ਇਹ ਬੇਨਤੀ ਹੈ, ਸਾਧ ਸੰਗ ਸਮਾਓ, ਮੈਂ ਸਾਧ ਸੰਗਤ ਦੇ ਵਿੱਚ ਹੀ ਸਮਾਇਆ ਰਵਾਂ, ਸਾਧ ਸੰਗਤ ਦੇ ਵਿੱਚ ਹੀ ਮੈਂ ਹਮੇਸ਼ਾ ਲਈ ਮਿਲਿਆ ਰਵਾਂ, ਭਾਵ ਸਾਧ ਸੰਗਤ ਦੇ ਵਿੱਚ ਬੜੇ ਪਿਆਰ ਦੇ ਨਾਲ ਰਹਿ ਕੇ ਮੈਂ ਸੇਵਾ ਕਰਾਂ। ਸਮਾਓ ਦਾ ਅਰਥ ਹੈ, ਇੱਕ ਇਤਿਹਾਸਕ ਪ੍ਰਸੰਗ ਆਉਂਦਾ ਹੈ, ਕਲਗੀਧਰ ਪਾਤਸ਼ਾਹ ਦੇ ਕੋਲ 25 ਸਿੰਘ ਸਨ ਜੋ ਹਮੇਸ਼ਾ ਲਈ ਨਿਕਟਵਰਤੀ ਰਹਿ ਕੇ ਗੁਰੂ ਮਹਾਰਾਜ ਦੇ ਕੋਲ ਸੇਵਾ ਕਰਦੇ। ਇੱਕ ਨਵਾਂ ਸਿੰਘ ਆਇਆ ਜਿਹਦਾ ਨਾਮ ਭਾਈ ਜੱਗਾ ਸਿੰਘ ਲਿਖਿਆ ਹੋਇਆ ਹੈ, ਔਰ ਇਹ ਬੜਾ ਹੀ ਨਿਰਮਾਣ ਤੇ ਨਿਸਕਾਮ ਸੇਵਕ ਸੀ, ਔਰ ਇਹ ਜਦੋਂ ਉਹ ਪੁਰਾਣੇ ਸੇਵਾਦਾਰਾਂ ਦੇ ਵਿੱਚ ਜਾ ਕੇ ਸ਼ਾਮਿਲ ਹੋਇਆ ਪਹਿਲਾਂ ਤੇ ਉਹ ਮਨਮਰਜ਼ੀ ਦੇ ਇਹਦੇ ਕੋਲੋਂ ਕੰਮ ਕਰਵਾਉਣ ਲੱਗੇ ਤੇ ਜਦੋਂ ਇਹ ਹੌਲੀ ਹੌਲੀ ਸੇਵਾ ਕਰਕੇ ਗੁਰੂ ਮਹਾਰਾਜ ਦੇ ਵੀ ਨਿਗਾਹ ਵਿੱਚ ਆਉਣ ਲੱਗ ਪਿਆ, ਫਿਰ ਉਹਨਾਂ ਨੂੰ ਖਤਰਾ ਜਾਪਣ ਲੱਗ ਪਿਆ ਕਿਧਰੇ ਇਹ ਨਾ ਹੋਵੇ ਵੀ ਇਹ ਸਾਡੇ ਨਾਲੋਂ ਅੱਗੇ ਨਿਕਲ ਜਾਵੇ, ਇਹ ਜ਼ਿਆਦਾ ਗੁਰੂ ਮਹਾਰਾਜ ਦੇ ਨਜ਼ਦੀਕ ਹੋ ਜਾਵੇ। ਫਿਰ ਉਹਨਾਂ ਨੇ ਇਸ ਨੂੰ ਤਾੜਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਇੱਥੋਂ ਤੱਕ ਇਹ ਜੋ ਜਿਹੜੇ ਕੁਛ ਪੁਰਾਣੇ ਸਿੰਘ ਸਨ ਉਹਨਾਂ ਨੇ ਇਸ ਨੂੰ ਬੁਰਾ ਭਲਾ ਵੀ ਆਖਿਆ ਅਤੇ ਇਹਨੂੰ ਕਹਿਣ ਲੱਗੇ, ਅੱਜ ਤੋਂ ਬਾਅਦ ਤੂੰ ਇੱਥੇ ਨਹੀਂ ਆਉਣਾ, ਤੂੰ ਹੋਰ ਪਾਸੇ ਜਾ ਕੇ ਜਿੱਥੇ ਮਰਜ਼ੀ ਹੋਰ ਸੇਵਾ ਕਰ ਸਕਦਾ ਹੈ, ਪਰ ਤੂੰ ਇੱਥੇ ਗੁਰੂ ਮਹਾਰਾਜ ਦੇ ਨੇੜੇ ਨਹੀਂ ਆ ਸਕਦਾ। ਜੇ ਤੂੰ ਆਇਆ ਤਾਂ ਫਿਰ ਖਬਰਦਾਰ, ਫਿਰ ਤੈਨੂੰ ਅਸੀਂ ਚਾਟਾ ਵੀ ਛਕਾਵਾਂਗੇ। ਪਰ ਉਹ ਗੁਰੂ ਦਾ ਸਿੱਖ ਨਿੰਮੋ ਚੂਣਾ ਹੋ ਕੇ ਪਰੇ ਦੂਰ ਜਾ ਕੇ ਬੈਠ ਗਿਆ ਅਤੇ ਲੱਗਾ ਵਾਹਿਗੁਰੂ ਵਾਹਿਗੁਰੂ ਜਪਣ ਅਤੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨ। ਸੱਚੇ ਪਾਤਸ਼ਾਹ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਤੁਸੀਂ ਤੇ ਘਟਾਂ ਘਟਾਂ ਦੀਆਂ ਜਾਣਨ ਹਾਰ ਹੋ, ਮੇਰੇ ਕੋਲੋਂ ਕੀ ਅਵਗਿਆ ਹੋ ਗਈ ਹੈ, ਮੇਰੇ ਕੋਲੋਂ ਕਿਹੜੀ ਭੁੱਲ ਹੋ ਗਈ ਹੈ, ਮੈਂ ਹੁਣ ਆਪ ਜੀ ਦੀ ਸੇਵਾ ਤੋਂ ਵਾਂਝਾ ਹੋ ਗਿਆ ਹਾਂ, ਕਿਰਪਾ ਕਰੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਸੇਵਾਦਾਰਾਂ ਨੂੰ ਬੁਲਾਇਆ ਤੇ ਨਾਲ ਭਾਈ ਜੱਗਾ ਸਿੰਘ ਨੂੰ ਵੀ ਬੁਲਾ ਲਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਦੱਸੋ ਤੁਹਾਡਾ ਕੀ ਝਗੜਾ ਹੋਇਆ ਸੀ। ਉਹ ਸਾਰੇ ਸਿੰਘ ਡਰ ਗਏ ਬਈ ਜੇ ਹੁਣ ਜੱਗਾ ਸਿੰਘ ਨੇ ਸੱਚੀ ਗੱਲ ਦੱਸ ਦਿੱਤੀ ਵੀ ਸਾਡੇ ਤਾਂ ਗੁਰੂ ਮਹਾਰਾਜ ਨੇ ਛੌਂਡੇ ਚੁਕਾ ਦੇਣੇ ਹੈ, ਬਈ ਹੁਣ ਕੀ ਹੋਵੇ। ਉਹ ਸਾਰੇ ਲੱਗੇ ਭਾਈ ਜੱਗਾ ਸਿੰਘ ਵੱਲ ਸੈਨਤਾ ਕਰਨ, ਨਹੀਂ ਮਹਾਰਾਜ ਤੇ ਸਾਡਾ ਛੋਟਾ ਭਰਾ ਹੈ, ਕੋਈ ਆਖੇ ਵੱਡਾ ਭਰਾ ਹੈ, ਪੋਚੇ ਮਾਰਨ ਲੱਗੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੱਗਾ ਸਿੰਘ ਨੂੰ ਕਹਿਣ ਲੱਗੇ, ਭਾਈ ਜੱਗਾ ਸਿੰਘ ਅੱਛਾ ਤੂੰ ਦੱਸ ਬਈ ਕੀ ਗੱਲ ਹੋਈ ਸੀ। ਭਾਈ ਜੱਗਾ ਸਿੰਘ ਤੇ ਬੜੀ ਗੁਰੂ ਦੀ ਮਿਹਰ ਸੀ, ਉਹਨੇ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰੇ ਆਪਣੇ ਹੀ ਕੋਈ ਭਾਗਾਂ ਦੇ ਵਿੱਚ ਫਰਕ ਸੀ, ਮੈਂ ਆਪ ਜੀ ਦੇ ਕੋਲ ਸੇਵਾ ਦਾ ਮਨ ਬਣਾ ਕੇ ਆਇਆ ਸੀ, ਪਤਾ ਨਹੀਂ ਮੈਥੋਂ ਕੀ ਭੁੱਲ ਹੋ ਗਈ ਤੇ ਮੈਂ ਰਾਤ ਸੇਵਾ ਤੋਂ ਵਾਂਝਾ ਰਹਿ ਗਿਆ, ਪਰ ਮਹਾਰਾਜ ਇਹਦੇ ਵਿੱਚ ਮੇਰੇ ਆਪਣੇ ਹੀ ਕੋਈ ਕਰਮਾਂ ਦਾ ਭਾਗਾਂ ਦਾ ਕਸੂਰ ਹੋ ਸਕਦਾ ਹੈ, ਮੇਰੀ ਕਿਸਮਤ ਵਿੱਚ ਫਰਕ ਹੋ ਸਕਦਾ ਹੈ, ਪਰ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਇਹ ਗੱਲ ਆਖਦੀ ਹੈ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਗੁਰੂ ਮਹਾਰਾਜ ਭਾਈ ਜੱਗਾ ਸਿੰਘ ਤੇ ਬੜੇ ਪ੍ਰਸੰਨ ਹੋਏ ਵੀ ਇੱਕ ਪਾਸੇ ਤੇ ਹੁਣ ਉਹਨੂੰ ਤਾੜਨਾ ਵੀ ਕੀਤੀ ਗਈ, ਦਬਕਾਇਆ ਵੀ ਗਿਆ, ਡਾਂਟਿਆ ਵੀ ਗਿਆ, ਪਰ ਉਹਨੇ ਕਿਸੇ ਦੀ ਸ਼ਿਕਾਇਤ ਨਹੀਂ ਲਾਈ, ਕੋਈ ਗਿਲਾ ਸ਼ਿਕਵਾ ਨਹੀਂ ਪ੍ਰਗਟਾਇਆ, ਬਲਕਿ ਸਾਰੀ ਗੱਲ ਆਪਣੇ ਤੇ ਲੈ ਲਈ। ਇਹ ਕਿਸੇ ਕਿਸੇ ਵਿੱਚ ਗੁਣ ਹੁੰਦਾ ਹੈ ਖਿਮਾ ਦਾ। ਤੇ ਗੁਰੂ ਮਹਾਰਾਜ ਨੇ ਫਿਰ ਸੋਚਿਆ ਵੀ ਹੁਣ ਇਹਨਾਂ ਦੂਜੇ ਸੇਵਾਦਾਰਾਂ ਨੂੰ ਕਿਵੇਂ ਸਮਝਾਈਏ। ਸਤਿਗੁਰੂ ਕਹਿਣ ਲੱਗੇ, ਭਾਈ ਜੱਗਾ ਸਿੰਘ ਨੂੰ ਜਾ ਇਉਂ ਕਰ, ਜਲ ਦਾ ਗੜਵਾ ਭਰ ਕੇ ਲਿਆ। ਉਸ ਨੇ ਜਲ ਦਾ ਗੜਵਾ ਭਰ ਕੇ ਲੈ ਆਂਦਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਮਣੇ ਨਿਗਾਹ ਮਾਰੀ, ਉੱਥੇ ਆ ਛੋਟੇ ਛੋਟੇ ਪੱਥਰ ਪਏ ਸਨ। ਸਤਿਗੁਰੂ ਕਹਿਣ ਲੱਗੇ, ਇਉਂ ਕਰੋ ਵੀ ਆਓ, ਸਾਹਮਣੇ ਪੱਥਰ ਪਏ ਨੇ, ਜਿੰਨੇ ਵੀ ਤੁਸੀਂ ਸੇਵਾਦਾਰ ਹੋਏ, ਇੱਕ ਇੱਕ ਪੱਥਰ ਦੀ ਵੱਟੀ ਚੁੱਕੋ ਤੇ ਇਸ ਪਾਣੀ ਦੇ ਵਿੱਚ ਪਾ ਦਿਓ। ਤੇ ਉਹਨਾਂ ਨੇ ਉਸ ਪਾਣੀ ਵਿੱਚ ਪਾ ਦਿੱਤੀ ਤੇ ਗੁਰੂ ਮਹਾਰਾਜ ਨੇ ਭਾਈ ਜੱਗਾ ਸਿੰਘ ਨੂੰ ਆਪਣੇ ਕੋਲ ਸੱਦਿਆ ਤੇ ਉਹਨੂੰ ਆਪਣੇ ਕੋਲੋਂ ਇੱਕ ਪਤਾਸਾ ਦਿੱਤਾ। ਕਹਿਣ ਲੱਗੇ, ਲੈ ਭਾਈ ਜੱਗਾ ਸਿੰਘ, ਤੂੰ ਇਹ ਪਤਾਸਾ ਇਸ ਗੜਵੇ ਦੇ ਜਲ ਦੇ ਵਿੱਚ ਪਾਇਆ। ਕਹਿਣ ਲੱਗਾ, ਮਹਾਰਾਜ ਸਤਿ ਬਚਨ। ਤੇ ਉਸਨੇ ਜਾ ਕੇ ਉਹ ਪਤਾਸਾ ਗੜਵੇ ਵਿੱਚ ਪਾ ਦਿੱਤਾ। ਕੁਛ ਦੇਰ ਤੋਂ ਬਾਅਦ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਆਪੋ ਆਪਣੀਆਂ ਵੱਟੀਆਂ ਜੋ ਪਾਣੀ ਵਿੱਚ ਪਾਈਆਂ ਸਨ ਉਹਨਾਂ ਨੂੰ ਬਾਹਰ ਕੱਢੋ। ਤੇ ਉਹ ਸਾਰੇ ਸੇਵਾਦਾਰਾਂ ਨੇ ਸਿਆਣ ਸਿਆਣ ਕੇ ਉਹ ਵੱਟੀਆਂ ਬਾਹਰ ਕੱਢ ਲਈਆਂ ਤੇ ਗੁਰੂ ਮਹਾਰਾਜ ਭਾਈ ਜੱਗਾ ਸਿੰਘ ਨੂੰ ਕਹਿਣ ਲੱਗੇ, ਭਾਈ ਤੂੰ ਵੀ ਆਪਣਾ ਪਤਾਸਾ ਕੱਢ ਕੇ ਲਿਆ। ਜਦੋਂ ਭਾਈ ਜੱਗਾ ਸਿੰਘ ਗਿਆ, ਪਤਾਸਾ ਤੇ ਉਸ ਪਾਣੀ ਦੇ ਵਿੱਚ ਹੀ ਖੁਰ ਚੁੱਕਿਆ ਸੀ। ਉਸਨੇ ਉਸ ਪਾਣੀ ਨੂੰ ਵੀ ਮਿੱਠਾ ਬਣਾ ਦਿੱਤਾ ਤੇ ਦੂਜੇ ਸਿੰਘ ਹੱਸਣ ਲੱਗੇ। ਉਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਗੁਰੂ ਮਹਾਰਾਜ ਸਾਨੂੰ ਹੀ ਕੋਈ ਸਿੱਖਿਆ ਦੇ ਰਹੇ ਹਨ। ਕਹਿਣ ਲੱਗੇ, ਲਓ ਵੀ ਅਸੀਂ ਤੇ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਏ ਤੇ ਗੁਰੂ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਸੀ ਪੱਥਰ ਦੀਆਂ ਵੱਟੀਆਂ ਪਾਣੀ ਵਿੱਚ ਪਾ ਦਿਓ ਤੇ ਫਿਰ ਕੱਢ ਲਵੋ। ਪਰ ਭਾਈ ਜੱਗਾ ਸਿੰਘ ਦੇ ਹੱਥ ਪੱਲੇ ਕੁਝ ਨਹੀਂ ਆਇਆ। ਹੋ ਸਕਦਾ ਵੀ ਗੁਰੂ ਮਹਾਰਾਜ ਇਹਨੂੰ ਹੁਣ ਛੁੱਟਗੀ ਕਰ ਦੇਣ। ਪਰ ਧੰਨ ਕਲੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਜਦੋਂ ਸੰਗਤ ਵਿੱਚ ਤੇ ਗੁਰੂ ਮਹਾਰਾਜ ਦੇ ਕੋਲ ਰਹਿਣਾ ਹੋਵੇ ਤੇ ਫਿਰ ਉੱਥੇ ਪੱਥਰ ਦੀਆਂ ਵੱਟੀਆਂ ਜਾਂ ਪੱਕੇ ਰੋੜੇ ਬਣ ਕੇ ਨਹੀਂ ਰਹਿਣਾ ਚਾਹੀਦਾ। ਇਹ ਗੁਰੂ ਮਹਾਰਾਜ ਦੀ ਸਿੱਖਿਆ ਸੀ, ਸਾਧ ਸੰਗ ਸਮਾਓ ਤੇ ਸਾਧ ਸੰਗਤ ਵਿੱਚ ਇਸ ਢੰਗ ਦੇ ਨਾਲ ਰਹਿਣਾ ਚਾਹੀਦਾ ਹੈ, ਰਲ ਮਿਲ ਕੇ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਪਤਾਸਾ ਪਾਣੀ ਵਿੱਚ ਖੁਰ ਗਿਆ। ਇਉਂ ਸੰਗਤ ਵਿੱਚ ਸਮਾ ਜਾਣਾ ਚਾਹੀਦਾ, ਆਪਣੀ ਹੋਂਦ ਨੂੰ ਵੱਖਰਾ ਨਹੀਂ ਪ੍ਰਗਟਾਉਣਾ ਚਾਹੀਦਾ ਭਈ ਮੈਂ ਕੁਛ ਵੱਖਰਾ ਹਾਂ ਜਾਂ ਮੈਂ ਵੱਡਾ ਹਾਂ, ਬਲਕਿ ਪਤਾਸੇ ਵਾਂਗੂ ਘੁਲ ਮਿਲ ਜਾਣਾ ਚਾਹੀਦਾ, ਫੇਰ ਹੀ ਸੇਵਾ ਕਰਕੇ ਕੁਝ ਨਾ ਕੁਝ ਹਾਸਲ ਹੁੰਦਾ ਹੈ। ਸੋ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਦਾਤ ਵਾਹਿਗੁਰੂ ਤੋਂ ਮੰਗੀ ਹੈ। ਹੇ ਵਾਹਿਗੁਰੂ, ਸਾਡੀ ਇਹੀ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਸਾਧ ਸੰਗ ਸਮਾਓ, ਮੈਂ ਸਾਧ ਸੰਗਤ ਦੇ ਵਿੱਚ ਲੀਨ ਹੋ ਜਾਵਾਂ, ਭਾਵ ਆਪਾ ਭਾਵ ਮਿਟਾ ਕੇ ਹੰਕਾਰ ਛੱਡ ਕੇ ਐਨ ਪਤਾਸੇ ਵਾਂਗੂ ਘੁਲ ਮਿਲ ਕੇ ਤੇ ਸਾਰਿਆਂ ਦੇ ਮਨ ਦੇ ਵਿੱਚ ਮੈਂ ਚੰਗਾ ਲੱਗਾਂ, ਇਹ ਮੇਰੇ ਤੇ ਕਿਰਪਾ ਕਰ ਦਿਓ।